ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਨ ਕੋ ਹਰ ਹਰ ਰੋਜ਼ਗਾਰ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਨ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਲਲ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮ ਸਕੀਨੀ ਸੰਤ ਵਡਾਏ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੇ ਚਿੰਦ ਜਹ ਸਾਧ ਸੰਤਨ ਹੋਵਹ ਇਕਤਰ ਤਹ ਹਰ ਜਸ ਗਾਵਹਿ ਨਾਦ ਕਵਤ ਸਾਧ ਸਭਾ ਮਹਿ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਈ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੋਰ ਨਾਨਕ ਜੀਵੈ ਸੰਤਾਂ ਧੂਰ ਪ੍ਰਭ ਦਿਆਲ ਕਿਰਪਾਲ ਹਜੋਰ ਨਾਨਕ ਜੀਵੈ ਸੰਤਾਂ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਦੂਰ ਦਰਾਜ ਤੋਂ ਪਹੁੰਚੀ ਹੋਈ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸਾਹਿਬਾਂ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਜੁਗੋ ਜੁਗ ਅਟਲ ਸਤਿਗੁਰੂ ਪਾਤਸ਼ਾਹ ਨਿਰੰਕਾਰ ਸਰੂਪ ਗੁਰਦੇਵ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਸਰਵਣ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ ਹੋ। ਗੁਰਦੇਵ ਪਿਤਾ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਪਵਿੱਤਰ ਇਲਾਹੀ ਫਰਮਾਨ ਹੁਕਮਨਾਮੇ ਨੂੰ ਸਰਵਣ ਕਰਨ ਤੋਂ ਉਪਰੰਤ ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਕੀ ਸਾਜੀ ਨਿਵਾਜੀ ਗੁਰੂ ਕੇ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰਦੇਵ ਪਾਤਸ਼ਾਹ ਨੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਅੰਮ੍ਰਿਤਮਈ ਬਾਣੀ ਉਚਾਰਨ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਓ ਇਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਮਨ ਬਿਰਤੀ ਇਕਾਗਰਤਾ ਦੇ ਵਿੱਚ ਕਰਕੇ ਗੁਰੂ ਚਰਨਾਂ ਵਿੱਚ ਆਪਣਾ ਮਨ ਜੋੜ ਕੇ ਗੁਰੂ ਪਾਤਸ਼ਾਹ ਦੀ ਅਸੀਸ ਦੇ ਪਾਤਰ ਬਣਨ ਦੇ ਲਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਮੋਹਿ ਮਸਕੀਨ ਪ੍ਰਭ ਨਾਮ ਆਧਾਰ।
ਗੁਰਦੇਵ ਪਾਤਸ਼ਾਹ ਜੀ ਨਿਰੰਕਾਰੀ ਜੋਤ ਪੰਜਵੇਂ ਸਰੂਪ ਦੇ ਵਿੱਚ ਧਨਾਸਰੀ ਰਾਗ ਦੇ ਵਿੱਚ ਇਲਾਹੀ ਫੁਰਮਾਨ ਬਖਸ਼ਿਸ਼ ਕਰ ਰਹੇ ਨੇ। ਵਿਦਵਾਨਾਂ ਨੇ ਆਪਣੇ ਆਪਣੇ ਬੁੱਧ ਦੇ ਅਨੁਸਾਰ ਗੁਰਬਾਣੀ ਦੇ ਅਰਥ ਵਿਚਾਰ ਕੀਤੇ ਹਨ। ਇਹ ਤੇ ਨਿਰੰਕਾਰ ਦੀ ਬਾਣੀ, ਨਿਰੰਕਾਰ ਸਤਿਗੁਰੂ ਜੀ ਹੀ ਇਸ ਦੇ ਅਰਥ ਜਾਣਦੇ ਨੇ। ਵਿਦਵਾਨਾਂ ਨੇ ਆਪਣੀ ਵਿਦਵਤਾ ਦੇ ਅਨੁਸਾਰ ਅਰਥ ਉਚਾਰਨ ਕੀਤੇ ਨੇ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰਾਂ ਨੇ ਰਹਾਉ ਦੀ ਪੰਗਤੀ ਉਚਾਰਨ ਕੀਤੀ ਹੈ। ਸ਼ਬਦ ਦਾ ਸਿਧਾਂਤ, ਸ਼ਬਦ ਦਾ ਮੂਲ, ਜਿਸ ਰਹਾਉ ਦੀਆਂ ਪੰਗਤੀਆਂ ਦੇ ਅਨੁਸਾਰ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਮੇਰੇ ਗੁਰਦੇਵ ਪਾਤਸ਼ਾਹ ਜੀ ਅੰਮ੍ਰਿਤ ਵਚਨ ਕਹਿੰਦੇ ਨੇ ਰਹਾਉ ਦੀ ਪੰਗਤੀ ਵਿੱਚ, ਨਾਮ ਰੱਤੇ ਪ੍ਰਭ ਰੰਗ ਅਪਾਰ, ਸਾਧ ਗਾਵਹਿ ਗੁਣ ਏਕ ਨਿਰੰਕਾਰ। ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜੋ ਪਰਮੇਸ਼ਰ ਦੇ ਪਿਆਰੇ ਨੇ, ਸਤਸੰਗੀ ਨੇ, ਸੰਤ ਜਨ ਨੇ, ਭਗਤ ਜਨ ਨੇ, ਗੁਰੂ ਦੇ ਪਿਆਰੇ ਨੇ, ਸਿਮਰਨ ਸੇਵਾ ਕਰਨ ਵਾਲੇ ਨੇ, ਉਹ ਕੇਵਲ ਅਤੇ ਇਹ ਕੇਵਲ ਨਿਰੰਕਾਰ ਦੇ ਗੁਣ ਗਾਇਨ ਕਰਦੇ ਨੇ। ਸੰਸਾਰੀ ਮਨੁੱਖ ਆਪਣੀ ਨੱਠ ਭੱਜ ਜਿਹੜੀ ਹੈ ਇਹ ਪਦਾਰਥਾਂ ਦੇ ਵਾਸਤੇ ਕਰਦਾ ਹੈ। ਸੰਤ ਅਤੇ ਗੁਰੂ ਦਾ ਪਿਆਰਾ ਜੋ ਹੈ ਉਹ ਨੱਠ ਭੱਜ ਆਪਣੀ ਸਿਮਰਨ ਦੇ ਵਾਸਤੇ ਕਰਦਾ ਹੈ। ਯਤਨ ਦੋਨੇ ਤਰ੍ਹਾਂ ਦੇ ਮਨੁੱਖ ਕਰ ਰਹੇ ਨੇ, ਸੰਸਾਰੀ ਵੀ ਕਰਦੇ ਨੇ, ਨਿਰੰਕਾਰੀ ਵੀ ਕਰਦੇ ਨੇ। ਆਪਣੀ ਆਪਣੀ ਮੰਜ਼ਿਲ 'ਤੇ ਦੋਨੇ ਚੱਲਣ ਦਾ ਯਤਨ ਕਰਦੇ ਨੇ। ਪਹੁੰਚਦਾ ਕੌਣ ਹੈ ਇਹ ਨਿਰੰਕਾਰ ਜਾਣਦਾ। ਸੰਸਾਰੀ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸੁਬਾਹ ਤੋਂ ਲੈ ਕੇ ਸ਼ਾਮਾਂ ਤੱਕ ਸਾਰਾ ਦਿਨ ਦੁਨੀਆ ਦੇ ਧੰਦਿਆਂ ਨੂੰ ਕਰਦਾ ਹੈ, ਉਹ ਧਨ ਇਕੱਤਰ ਕਰਨ ਵਾਸਤੇ, ਸੁੱਖ ਭੋਗਣ ਦੇ ਵਾਸਤੇ, ਪਰਿਵਾਰ ਦੀ ਖੁਸ਼ੀ ਵਾਸਤੇ, ਆਪਣੇ ਧੀਆਂ ਪੁੱਤਰਾਂ ਦੀ ਅੱਗੇ ਜਾਇਦਾਦ ਬਣਾਉਣ ਦੇ ਵਾਸਤੇ ਯਤਨ ਕਰਦਾ। ਰਾਤ ਜੇ ਸੋਵੇ ਦਿਨ ਕਰ ਹੈ ਕਾਮ। ਇਹ ਜੋ ਸੰਸਾਰੀ ਮਨੁੱਖ ਹੈ ਸਾਰਾ ਦਿਨ ਕੰਮ ਕਰਦਾ, ਰਾਤ ਨੂੰ ਸੌਂ ਕੇ ਬਤੀਤ ਕਰਦਾ, ਪਰ ਜਿਸ ਵੱਖਰ ਕੋ ਲੈਣ ਤੋਂ ਆਇਆ ਇਹ ਮਨੁੱਖ ਸਾਹਿਬ ਕਹਿੰਦੇ, ਜਿਸ ਵਸਤੂ ਨੂੰ ਤੂੰ ਲੈਣ ਵਾਸਤੇ ਆਇਆ ਨਾ ਸੰਸਾਰ ਦੇ ਉੱਤੇ, ਦਰਅਸਲ ਉਹਦੇ ਕੋਲੋਂ ਤੂੰ ਥਿੜਕ ਗਿਆ ਹੈ। ਜੋ ਪਰਮਾਤਮਾ ਦੇ ਪਿਆਰੇ ਨੇ, ਸਤਸੰਗੀ ਨੇ, ਨਿਮਰਤਾ ਵਾਲੇ ਨੇ, ਅੰਤਰੀਵ ਗਰੀਬੀ ਵਾਲੇ ਨੇ, ਗੁਰੂ ਕੇ ਸੰਤ ਨੇ, ਭਗਤ ਨੇ, ਸਤਸੰਗੀ ਨੇ, ਉਹ ਚਾਹੇ ਕਿਸੇ ਤਰ੍ਹਾਂ ਦੇ ਵੀ ਹੋਣ, ਉਹ ਆਪਣਾ ਸਾਰਾ ਜਿਤਨਾ ਯਤਨ ਹੈ, ਆਪਣੇ ਸਵਾਸ, ਆਪਣਾ ਸਮਾਂ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੇ ਵਾਸਤੇ, ਨਾਮ ਰੂਪੀ ਧਨ ਨੂੰ ਇਕੱਤਰ ਕਰਨ ਵਾਸਤੇ ਹੀ ਬਤੀਤ ਕਰਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਮੋਹੇ ਮਸਕੀਨ ਪ੍ਰਭ ਨਾਮ ਆਧਾਰ। ਧਨਾਸਰੀ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮੋਹੇ ਮਸਕੀਨ ਮੇਰੇ ਮਸਕੀਨ ਗਰੀਬ ਆਦਤ ਦੇ ਵਾਸਤੇ, ਮੇਰੇ ਨਿਮਾਣੇ ਦੇ ਵਾਸਤੇ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ, ਕੇਵਲ ਅਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਦੁਨੀਆਂ ਨੇ ਅਨੇਕਾਂ ਤਰ੍ਹਾਂ ਦੇ ਆਸਰਿਆਂ ਦੀ ਖੋਜ ਕੀਤੀ ਹੈ। ਮਹਾਂਪੁਰਸ਼ਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਕਿ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੇ, ਕਾਹੂ ਕੋ ਭਰੋਸੋ ਸ਼ਾਹ ਪਾਤਸ਼ਾਹ ਭਾਰੀ ਮੀਤ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਕੇ ਮਜਾਜ ਪੇ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ, ਮੌਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਤੇ। ਮਹਾਂਪੁਰਸ਼ ਕਹਿੰਦੇ ਨੇ ਕਿ ਕਿਸੇ ਨੇ ਭਰੋਸਾ ਬਾਦਸ਼ਾਹ ਦਾ ਲਿਆ, ਕਿਸੇ ਨੇ ਆਪਣੀ ਚੰਗੀ ਨੌਕਰੀ ਜੋਬ ਦਾ ਲਿਆ, ਕਿਸੇ ਨੇ ਸੰਬੰਧੀਆਂ ਕੁਟੰਬੀਆਂ ਦਾ ਆਸਰਾ ਲਿਆ, ਪਰ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਕਿਉਂ ਨਹੀਂ ਲੱਗਦੀ? ਸਾਹਿਬ ਨਿਤਾਣਿਆਂ ਕਾ ਤਾਣ, ਜਿਹੜਾ ਮਾਲਿਕ ਹੈ ਨਾ, ਉਹ ਜਿਹਦਾ ਕੋਈ ਆਸਰਾ ਨਹੀਂ, ਜਿਹਦਾ ਕੋਈ ਬਲ ਨਹੀਂ, ਉਹਦਾ ਵੀ ਬਲ ਮਾਲਕ ਪਰਮਾਤਮਾ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ। ਵਾਸਤਵ ਦੇ ਵਿੱਚ ਜੋ ਪਰਮੇਸ਼ਰ ਹੈ ਨਾ, ਪ੍ਰਭੂ ਨਿਰੰਕਾਰ ਹੈ, ਅਕਾਲ ਪੁਰਖ ਹੈ, ਉਹਦਾ ਨਾ ਕੋਈ ਨਾਮ ਹੈ, ਨਾ ਕੋਈ ਉਹਦਾ ਠਾਮ ਹੈ। ਆਪ ਜੀ ਅੰਮ੍ਰਿਤ ਵੇਲੇ ਨਿਤਨੇਮ ਤਾਂ ਕਰਦੇ ਹੋ ਨਾ ਗੁਰੂ ਕੇ ਸਿੱਖ, ਅਤੇ ਜੇ ਗੁਰੂ ਕਾ ਸਿੱਖ ਨਿਤਨੇਮ ਨਹੀਂ ਕਰਦਾ ਤਾਂ ਫਿਰ ਕਾਹਦਾ ਸਿੱਖ ਹੋਇਆ? ਸਿੱਖ ਗੁਰੂ ਕਾ ਹੋਏ ਗਏ। ਜਪ ਜੀ ਕੰਠ ਨਕੀਨ, ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਉਹ ਤਾਂ ਸਿੱਖ ਇਸ ਤਰ੍ਹਾਂ ਦਾ ਹੈ ਨਾ, ਜਿਵੇਂ ਝੋਨੇ ਦੀ ਫੱਕ ਹੁੰਦੀ ਦਾਣਾ ਵਿੱਚ ਹੈ ਹੀ ਨਹੀਂ, ਦੇਖਣ ਨੂੰ ਤਾਂ ਝੋਨੇ ਦਾ ਦਾਣਾ ਹੀ ਲੱਗਦਾ ਹੈ ਪਰ ਵਿੱਚ ਕੁਛ ਵੀ ਨਹੀਂ ਹੈ, ਵੇਖਣ ਨੂੰ ਤਾਂ ਸਿੱਖ ਹੀ ਲੱਗਦਾ ਹੈ, ਕਕਾਰ ਵੀ ਧਾਰਨ ਕੀਤੇ ਨੇ, ਦਸਤਾਰ ਵੀ ਸਜਾਈ ਹੋਈ ਹੈ, ਪਰ ਅੰਦਰ ਬਾਣੀ ਹੈ ਹੀ ਨਹੀਂ, ਨਿਤਨੇਮ ਹੈ ਹੀ ਨਹੀਂ। ਹੁਣ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਿਤਨੇਮ ਦੀ ਲੋੜ ਹੀ ਨਹੀਂ। ਇਹੋ ਜਿਹੜੇ ਸਿੱਖ ਨੇ ਨਾ, ਉਹ ਕੇਵਲ ਇੱਕ ਤੁਖ ਵਰਗੇ ਨੇ, ਫੱਕ ਵਰਗੇ ਸਿੱਖ ਨੇ, ਜਿਵੇਂ ਗੰਨੇ ਦੇ ਰਸ ਵਿੱਚੋਂ ਰਸ ਕੱਢ ਕੇ ਪੱਛੀ ਬਾਕੀ ਰਹਿ ਜਾਂਦੀ ਹੈ ਨਾ, ਉਹ ਸੜਨ ਦੇ ਤੇ ਕੰਮ ਆਉਂਦੀ ਹੈ, ਹੋਰ ਕਿਸੇ ਕੰਮ ਨਹੀਂ ਆਉਂਦੀ, ਉਹ ਸਿੱਖ ਵੀ ਐਵੇਂ ਹੀ ਨੇ। ਫਿਰ ਗੁਰਦੇਵ ਪਾਤਸ਼ਾਹ ਨੇ ਤਾਂ ਐਵੇਂ ਹੀ ਬਚਨ ਕਹਿ ਦਿੱਤੇ ਨਾ, ਬਿਨ ਜਪ ਜਾਪ ਪੜੇ ਜੋ ਜਿਵੇਂ ਪ੍ਰਸਾਦ, ਸੋ ਬਿਸਟਾ ਕਾ ਜੰਤ ਹੈ ਸਿੱਖ ਨ ਆਦਿ ਜੁਗਾਦ। ਰਹਿਤਨਾਮਿਆਂ ਵਿੱਚ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਾ, ਵੀ ਜਿਹੜਾ ਬਿਨ ਜਪ ਜਾਪ ਪੜੇ ਜੋ ਜਿਵੇਂ ਪ੍ਰਸਾਦ, ਰਾਤ ਨੂੰ ਸੌਂ ਗਿਆ, ਦਿਨੇ 8 ਵਜੇ ਉੱਠਿਆ, ਉੱਠਦਿਆਂ ਸਾਰ ਪਹਿਲਾਂ ਕਹਿੰਦਾ ਬੈੱਡ ਟੀ ਚਾਹੀਦੀ ਆ, ਫਿਰ ਨਾਸ਼ਤਾ ਚਾਹੀਦਾ ਹੈ, ਪ੍ਰਸ਼ਾਦੇ ਪਰੌਂਠੇ ਚਾਹੀਦੇ ਨੇ, ਅਤੇ ਖਿਆਲ ਕਰਿਓ ਸਾਹਿਬ ਕਹਿੰਦੇ ਬਿਨ ਜਪ ਜਾਪ ਪੜ੍ਹੇ, ਬਿਨਾਂ ਨਿਤਨੇਮ ਕੀਤੇ ਤੋਂ, ਜਪ ਜਾਪ ਪੜ੍ਹੇ ਤੋਂ ਜੋ ਜਿਵੇਂ ਪ੍ਰਸਾਦ, ਜਿਹੜਾ ਪ੍ਰਸ਼ਾਦ ਛਕਦਾ ਹੈ ਉਹਨੂੰ ਕੀ ਕਿਹਾ ਪਾਤਸ਼ਾਹ ਨੇ, ਸੋ ਬਿਸਤਾ ਕਾ ਜੰਤ ਹੈ, ਆਮ ਨਹੀਂ ਗੰਦਗੀ ਦਾ ਕੀੜਾ ਕਿਹਾ ਸਾਹਿਬਾਂ ਨੇ, ਗੰਦਗੀ ਦਾ ਕੀੜਾ। ਗੰਦਗੀ ਦਾ ਕੀੜਾ ਗੰਦਗੀ ਵਿੱਚ ਪੈਦਾ ਹੁੰਦਾ, ਗੰਦਗੀ ਵਿੱਚੋਂ ਹੀ ਖੁਰਾਕ ਲੈਂਦਾ, ਗੰਦਗੀ ਵਿੱਚ ਹੀ ਖਤਮ ਹੋ ਜਾਂਦਾ। ਉਹ ਭਲਿਆ ਜੇ ਤੂੰ ਖਾਣ ਪੀਣ ਵਾਸਤੇ ਜ਼ਿੰਦਗੀ ਬਤੀਤ ਕਰਨੀ ਹੈ, ਜਿਹੜੇ ਤੇਰਾ ਖਾਣਾ ਸੌਣਾ ਪੀਣਾ ਜਾਗਣਾ ਖਾਣ ਵਾਸਤੇ ਹੀ ਹੈ, ਅਤੇ ਫਿਰ ਤਾਂ ਤੇਰੇ ਨਾਲ ਉਹ ਗੰਦਗੀ ਦਾ ਕੀੜਾ ਵੀ ਬਿਹਤਰ ਹੈ। ਸੋ ਵਿਸ਼ਟਾ ਕਾ ਜੰਤ ਹੈ, ਉਹ ਗੰਦਗੀ ਦਾ ਕੀੜਾ ਹੈ। ਸਾਹਿਬ ਕਹਿੰਦੇ ਸਿੱਖ ਨਾ ਆਦਿ ਜੁਗਾਦ, ਨਾ ਉਹ ਪਹਿਲੋਂ ਸਿੱਖ ਸੀ, ਨਾ ਹੁਣ ਹੈ, ਅਤੇ ਨਾ ਉਹ ਸਿੱਖ ਹੋ ਹੀ ਸਕਦਾ। ਇਹ ਸਾਡੀ ਅੰਮ੍ਰਿਤ ਵੇਲੇ ਦੀ ਬਾਣੀ ਹੈ, ਦੂਸਰੀ ਬਾਣੀ। ਪਹਿਲੇ ਜਪ, ਫਿਰ ਜਾਪ। ਜਾਪ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਅਨਾਮ ਹੈ ਅਠਾਮ ਹੈ, ਹੇ ਵਾਹਿਗੁਰੂ ਪਰਮਾਤਮਾ ਤੇਰਾ ਕੋਈ ਨਾਮ ਨਹੀਂ, ਤੇਰਾ ਕੋਈ ਟਿਕਾਣਾ ਨਹੀਂ, ਵੀ ਕਿਸ ਟਿਕਾਣੇ 'ਤੇ ਜਾ ਕੇ ਤੈਨੂੰ ਲੱਭਣਾ। ਕੋਈ ਕਿਸੇ ਇੱਕ ਟਿਕਾਣੇ 'ਤੇ ਨਹੀਂ ਬੈਠਾ ਹੋਇਆ ਪਰਮਾਤਮਾ, ਇਹ ਤਾਂ ਕੇਵਲ ਸੋਲੀ ਨਿਸ਼ਾਨੀ ਹੈ। ਅਤੇ ਜੇ ਮੰਦਰ ਦੇ ਵਿੱਚ ਮਕਾਨ ਦੇ ਵਿੱਚ ਕੋਈ ਰਹਿਣ ਵਾਲਾ ਹੀ ਨਾ ਹੋਵੇ ਤਾਂ ਮਕਾਨ ਕਿਸ ਕੰਮ ਹੈ ਬਈ। ਬਿਲਡਿੰਗ ਬਹੁਤ ਸੁੰਦਰ ਹੋਵੇ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਾ ਹੋਵੇ, ਕਾਹਦਾ ਗੁਰਦੁਆਰਾ ਹੈ। ਕਾਲਜ ਤਿਆਰ ਕੀਤਾ, ਬਹੁਤ ਸੁੰਦਰ ਬਿਲਡਿੰਗ ਤਿਆਰ ਕੀਤੀ, ਉਸ ਕਾਲਜ ਵਿੱਚੋਂ ਕਿਸੇ ਬੱਚੇ ਦਾ ਜੀਵਨ ਨਹੀਂ ਬਣਿਆ, ਕਾਲਜ ਕਿਸ ਕੰਮ ਹੈ। ਉਹ ਜੇ ਗੁਰਦੁਆਰੇ ਆ ਕੇ ਸਿੱਖ ਦਾ ਜੀਵਨ ਨਹੀਂ ਬਣਿਆ ਤਾਂ ਗੁਰਦੁਆਰਾ ਕਿਸ ਕੰਮ ਹੈ। ਇੱਥੋਂ ਤਾਂ ਜੀਵਨ ਜਾਂਚ ਲੈਣੀ ਹੈ, ਇੱਥੋਂ ਤਾਂ ਜੀਵਨ ਸਿੱਖਣ ਵਾਸਤੇ ਆਉਣਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦਾ ਕੋਈ ਨਾਮ ਨਹੀਂ, ਉਹਦਾ ਕੋਈ ਟਿਕਾਣਾ ਨਹੀਂ, ਪਰ ਉਹਦੇ ਨਾਲ ਜੋ ਵਿਸ਼ੇਸ਼ਣ ਕਰਕੇ ਸਤਨਾਮ ਤੇਰਾ ਪਰਾ ਪੂਰਬਲਾ, ਔਰ ਵਾਹਿਗੁਰੂ ਬਰ ਸੁੰਦਰ ਨਾਮ ਸਦਾ ਸਵਾਰੇ ਹਮਰੇ ਕੰਮ, ਇੱਕ ਅਵਲੰਬ ਨਾਮ ਕੋ ਜਾਨੋ ਨਾਨਕ ਪ੍ਰਕਾਸ਼। ਕਹਿੰਦੇ ਵਾਹਿਗੁਰੂ ਬਰ ਸੁੰਦਰ ਨਾਮ, ਵਾਹਿਗੁਰੂ ਜੋ ਨਾਮ ਹੈ ਨਾ, ਇਹ ਸਰ ਸ੍ਰੇਸ਼ਟ ਸੁੰਦਰ ਨਾਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦਾ ਕੋਈ ਪਹਾੜਾਂ 'ਤੇ ਚਲੇ ਜਾਏ, ਕੈਲਾਸ਼ ਪਰਬਤ 'ਤੇ ਜਾ ਕੇ ਬੈਠ ਜਾਏ, ਕੋਈ ਜੰਗਲਾਂ ਵਿੱਚ ਜਾ ਕੇ ਪੁੱਠਾ ਲਟਕ ਕੇ ਤਪ ਕਰਦਾ ਰਹੇ, ਚਾਰ ਯੁੱਗ ਵੀ ਜਿਸਨੇ ਤਪ ਕੀਤਾ ਹੋਵੇ, ਪਰ ਅਖੀਰ ਵਿੱਚ ਜਾ ਕੇ ਨਾ ਉਹ ਗੱਲ ਨਾਮ ਦੀ ਕਰਦੇ ਨੇ, ਅਖੀਰ ਵਿੱਚ ਗੱਲ ਜਾ ਕੇ ਨਾਮ 'ਤੇ ਨਿਬੇੜਦੇ ਨੇ। ਉਹ ਕਹਿੰਦੇ ਨੇ ਕਿ ਵਾਹਿਗੁਰੂ ਬਰ ਸੁੰਦਰ ਨਾਮੂ, ਇਹ ਵਾਹਿਗੁਰੂ ਸਾਰਿਆਂ ਤੋਂ ਸ੍ਰੇਸ਼ਟ ਨਾਮ ਹੈ। ਜਿਤਨੇ ਨਾਮ ਸਰੀਰ ਕੇ ਵਾਹਿ, ਜਿਤਨੇ ਨਾਮ ਸੰਸਾਰ ਕੇ, ਗ੍ਰੰਥਾਂ ਦੇ ਵੱਖਰੇ ਵੱਖਰੇ ਨਾਮ ਨੇ ਨਾ, ਜਿਤਨੇ ਨਾਮ ਸੰਸਾਰ ਕੇ ਵਾਹਿਗੁਰੂ ਤਿੰਨ ਮੇਰ, ਮਹਾਂਕਵੀ ਸੰਤੋਖ ਸਿੰਘ ਜੀ ਦੇ ਬਚਨ ਨੇ। ਭਾਈ ਜਿੰਨੇ ਸਤਿਕਾਰਯੋਗ ਨੇ ਨਾਮ ਸਾਰੇ ਸਤਿਕਾਰਯੋਗ ਨੇ, ਰਾਮ ਕਹਿ ਲਓ, ਅੱਲਾ ਕਹਿ ਲਓ, ਗੋਡ ਕਹਿ ਲਓ, ਰਹੀਮ ਕਹਿ ਲਓ, ਕਰੀਮ ਕਹਿ ਲਓ, ਸਾਰੇ ਸਤਿਕਾਰਯੋਗ ਨੇ ਨਾਮ, ਪਰ ਵਾਹਿਗੁਰੂ ਤਿੰਨ ਮੇਰ। ਮਾਲਾ ਦੇ ਮਣਕੇ ਸਾਰੇ ਸੁੰਦਰ ਹੁੰਦੇ ਨੇ, ਅਤੇ ਉਹਨਾਂ ਸੁੰਦਰ ਮਣਕਿਆਂ ਵਿੱਚ ਇੱਕ ਮੇਰੂ ਮਣਕਾ ਹੁੰਦਾ ਹੈ ਜਿਸ ਨੂੰ ਸ੍ਰੇਸ਼ਟ ਮੰਨਿਆ ਗਿਆ। ਖਿਮਾ ਕਰਨੀ ਕਿ ਮੈਂ ਤਰਕ ਕਰਕੇ ਨਹੀਂ ਗੱਲ ਕਰ ਰਿਹਾ ਹਾਂ। ਜੁਗੋ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਹਰ ਇੱਕ ਯੁੱਗ ਦੇ ਵਿੱਚ ਆਪਣਾ ਆਪਣਾ ਧਰਮ ਹੈ। ਕਈ ਵਾਰੀ ਤੁਸੀਂ ਬਚਨ ਪੜ੍ਹਦੇ ਹੋ ਨਾ, ਸੱਤ ਯੁੱਗ ਸੱਤ, ਤ੍ਰੇਤਾ ਯੁੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਦ੍ਰਿੜ ਹੈ, ਕੱਲ ਕੇਵਲ ਨਾਮ ਆਧਾਰ। ਇਹਨਾਂ ਤਿੰਨਾਂ ਯੁੱਗਾਂ ਨੇ ਤਿੰਨਾਂ ਨੂੰ ਦ੍ਰਿੜ ਕਰਵਾਇਆ। ਸਤਿਯੁਗ ਦਾ ਆਪਣਾ ਧਰਮ ਸੀ, ਤ੍ਰੇਤੇ ਦਾ ਆਪਣਾ ਸੀ, ਦੁਆਪਰ ਦਾ ਆਪਣਾ ਸੀ, ਅਤੇ ਹੁਣ ਕਲਯੁਗ ਦਾ ਆਪਣਾ। ਤਿੰਨੋਂ ਯੁਗ ਤਿੰਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਕੇਵਲ ਅਤੇ ਕੇਵਲ ਨਾਮ ਦਾ ਹੀ ਆਸਰਾ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ। ਬਿਨਾਂ ਭਜਨ ਭਗਵਾਨ ਦੇ, ਭਾਉ ਭਗਤ ਬਿਨ ਠੌਰ ਨਾ ਕਾਈ। ਲਹੇ ਕਮਾਣਾ ਏਤ ਯੁਗ, ਪਿਛਲੀ ਯੁਗੀ ਕਰੀ ਕਮਾਈ। ਪਾਇਆ ਮਾਨਸ ਦੇਹ ਨੂੰ, ਇੱਥੋਂ ਚੁੱਕਿਆ ਠੌਰ ਨਾ ਕਾਈ। ਕਲਯੁਗ ਕੇ ਉਪਕਾਰ ਸੁਣ, ਜੈਸੇ ਵੇਦ ਅਥਰ ਬਣ ਗਾਈ। ਭਾਉ ਭਗਤ ਪਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਕਰ ਕੈ ਨੀਚ ਸਦਾਵਣਾ, ਤਾਂ ਪ੍ਰਭ ਲੇਖੈ ਅੰਦਰ ਪਾਈ। ਕਲਯੁਗ ਨਾਮੈ ਕੀ ਵਡਿਆਈ। ਕਲਯੁਗ ਵਿੱਚ ਕੇਵਲ ਨਾਮ ਦੀ ਵਡਿਆਈ ਹੈ। ਕਲਯੁਗ ਦੇ ਵਿੱਚ ਕੇਵਲ ਅਤੇ ਕੇਵਲ ਨਾਮ ਦੀ ਉਸਤਤੀ ਹੈ। ਭਾਈ ਆਨੰਦ ਲਾਲ ਜੀ ਨੂੰ ਪੁੱਛਿਆ ਕਿਸੇ ਨੇ, ਭਾਈ ਆਨੰਦ ਲਾਲ ਜੀ ਨੇ ਖਿਮਾ ਕਰਨੀ ਸਾਹਿਬਾਂ ਨੂੰ ਪੁੱਛਿਆ ਕਿ ਮਹਾਰਾਜ, ਇਹ ਕਲਯੁਗੀ ਜੀਵਾਂ ਦੇ ਕੀ ਕਰਮ ਕਰਨੇ ਯੋਗ ਨੇ, ਕਲਯੁਗੀ ਜੀਵਾਂ ਨੂੰ ਕੀ ਕਰਨਾ ਚਾਹੀਦਾ ਹੈ? ਅਤੇ ਮੇਰੇ ਮਾਲਕ ਸਾਹਿਬ ਨੇ ਉੱਤਰ ਦਿੱਤਾ, ਆਨੰਦ ਲਾਲ ਸੁਣ, ਕਹਿੰਦੇ ਆਨੰਦ ਲਾਲ ਸੁਣ, ਜੀਵ ਕਰਮ ਹੈ ਇਹ ਕਿ ਜੀਵਾਂ ਦਾ ਇਹ ਕਰਮ ਕਰਨਾ, ਨਾਮ ਦਾਨ ਇਸ਼ਨਾਨ ਬਿਨ ਕਰੇ ਨਾ ਅੰਨ ਸਿਓਨੇ। ਨਾਮ ਦਾਨ ਇਸ਼ਨਾਨ ਬਿਨ ਕਰੇ ਨਾ ਅੰਨ ਸਿਓਨੇ। ਆਨੰਦ ਲਾਲ ਸੁਣ ਭਾਈ, ਇਸ਼ਨਾਨ ਕਰਨਾ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਨਾਮ ਦਾਨ ਇਸ਼ਨਾਨ ਬਿਨ ਕਰੇ ਨਾ ਅੰਨ ਸਿਓਨੇ। ਅੰਨ ਦੇ ਨਾਲ ਪ੍ਰੀਤੀ ਨਹੀਂ ਲਾਉਣੀ, ਜੇ ਅੰਮ੍ਰਿਤ ਵੇਲੇ ਪ੍ਰੀਤ ਲਾਉਣੀ ਹੈ ਤਾਂ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਕਰਨੀ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਹੈ। ਇਸ ਲਈ ਨਿਰਮਲ ਬੁੱਧ ਹੈ ਤਿੰਨੋਂ ਕੀ, ਜੋ ਜਪਤੇ ਹਰ ਨਾਮ। ਚਾਣਕਿਆ ਰਾਜਨੀਤੀ ਹੈ, ਕਹਿੰਦੇ ਨਿਰਮਲ ਬੁੱਧ ਹੈ ਤਿੰਨੋਂ ਕੀ, ਜੋ ਜਪਤੇ ਹਰ ਨਾਮ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਉਹਨਾਂ ਦੀ ਨਿਰਮਲ ਬੁੱਧ ਹੈ। ਅਤੇ ਜਿਹੜੇ ਨਾਮ ਨਹੀਂ ਨਾ ਜਪਦੇ, ਉਹ ਕਹਿੰਦੇ ਧੋਬੀ ਦੇ ਕੁੱਤੇ ਦੀ ਤਸ਼ਬੀਹ ਦਿੱਤੀ ਆ ਉਹਨਾਂ ਨੂੰ, ਨਾ ਇੱਧਰ ਦੇ ਅਤੇ ਨਾ ਉੱਧਰ ਦੇ, ਨਾ ਲੋਕ ਦੇ ਸੁੱਖ ਨਾ ਪਰਲੋਕ ਦੇ ਸੁੱਖ। ਸਮਾਂ ਨਹੀਂ ਕਿ ਬਹੁਤਾ ਦਾਸ ਖੁਲਾਸਾ ਕਰੇ। ਬਖਸ਼ਿਸ਼ ਕਰਦੇ ਨੇ ਪਾਤਸ਼ਾਹ ਜੀ, ਕਹਿੰਦੇ ਮੋਹੇ ਮਸਕੀਨ, ਮੇਰੇ ਗਰੀਬ, ਮੇਰੇ ਆਜ਼ਦ, ਮੇਰੇ ਨਿਮਾਣੇ ਨਿਤਾਣੇ ਵਾਸਤੇ ਪ੍ਰਭ ਨਾਮ ਆਧਾਰ। ਪਰਮਾਤਮਾ ਦੇ ਨਾਮ ਦਾ ਆਸਰਾ ਹੈ, ਪਰਮੇਸ਼ਰ ਦੇ ਨਾਮ ਦਾ ਆਸਰਾ ਹੈ, ਕਿਉਂਕਿ ਆਧਾਰ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਦਾ ਹੈ। ਪ੍ਰਸ਼ਾਦੇ ਦਾ ਵੀ ਆਧਾਰ ਹੈ, ਪਾਣੀ ਦਾ ਵੀ ਆਧਾਰ ਹੈ, ਪਰਿਵਾਰ ਦਾ ਵੀ ਆਧਾਰ ਹੈ। ਪੇ ਆਧਾਰ ਦੇ ਜਿਹੜੇ ਨੇ ਨਾ, ਇਹ ਹਮੇਸ਼ਾ ਵਾਸਤੇ ਆਸਰਾ ਬਣ ਕੇ ਨਹੀਂ ਰਹਿੰਦੇ ਹਨ। ਜਿਸ ਪਰਿਵਾਰ ਨੂੰ ਅਸੀਂ ਆਸਰਾ ਮੰਨ ਲਿਆ, ਅਤੇ ਅੰਤ ਕਾਲ ਕੋ ਖਰਾ ਨਾ ਹੋਸੀ, ਸਭ ਮਿੱਥਿਆ ਅਸਨੇ। ਅੰਤ ਦੇ ਸਮੇਂ ਕੋਈ ਆਸਰਾ ਨਹੀਂ ਬਣਦਾ ਹੈ, ਪਰ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਹਰ ਕਾ ਨਾਮ ਉਹਾਂ ਸੰਗ ਸਹਾਈ। ਜਿੱਥੇ ਕੋਈ ਵੀ ਸਹਾਇਕ ਨਹੀਂ, ਉੱਥੇ ਪਰਮਾਤਮਾ ਦੇ ਨਾਮ ਨੇ ਸਹਾਇਕ ਬਣਨਾ। ਗ੍ਰੰਥਾਂਕਾਰਾਂ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਨੇ। ਇੱਕ ਬੱਚੇ ਦੀ ਉਦਾਹਰਣ ਦਿੱਤੀ ਹੈ, ਜਿਸ ਨੂੰ ਰਾਜਾ ਕਤਲ ਕਰਨ ਵਾਸਤੇ ਲਿਜਾ ਰਿਹਾ ਸੀ, ਅਤੇ ਉਸ ਬੱਚੇ ਤੋਂ ਹੀ ਰਾਜੇ ਨੂੰ ਬੋਧ ਹੋਇਆ, ਉਸੇ ਨੂੰ ਆਪਣਾ ਪੁੱਤਰ ਬਣਾ ਲਿਆ ਜਦੋਂ ਉਸਨੇ ਗੱਲ ਨਾਮ ਦੀ ਕੀਤੀ। ਕਿਉਂਕਿ ਰਾਜਾ ਵੀ ਤਾਂ ਪ੍ਰਜਾ ਦਾ ਆਸਰਾ ਹੈ ਨਾ, ਪਰਿਵਾਰ ਵੀ ਆਸਰਾ, ਮਾਤਾ ਪਿਤਾ ਵੀ ਆਸਰੇ ਨੇ, ਇਹ ਦੇਵੀ ਦੇਵਤਿਆਂ ਨੂੰ ਵੀ ਆਸਰਾ ਮੰਨਿਆ। ਅਤੇ ਉਹ ਕਹਿਣ ਲੱਗਿਆ ਜਿਸ ਦੇਵੀ ਨੂੰ ਮੈਂ ਆਸਰਾ ਮੰਨਿਆ ਉਹ ਤਾਂ ਮੇਰੀ ਬਲੀ ਲੈਣੀ ਚਾਹੁੰਦੀ ਹੈ। ਜਿਹੜੇ ਮਾਤਾ ਪਿਤਾ ਨੇ ਸਹਾਇਤਾ ਕਰਨੀ ਸੀ ਉਹਨਾਂ ਧਨ ਦੇ ਬਦਲੇ ਮੈਨੂੰ ਵੇਚ ਦਿੱਤਾ ਹੈ। ਜਿਹੜੇ ਰਾਜੇ ਕੋਲ ਜਾ ਕੇ ਪੁਕਾਰ ਕਰਨੀ ਸੀ ਭਾਈ ਸਾਹਿਬ ਨਾਲ, ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਪੰਗਤੀ ਕਹੀ ਹੈ। ਉਹ ਕਹਿੰਦਾ ਹੈ, ਅਗਰ ਕੋਈ ਮਨੁੱਖ ਚੋਰਾਂ ਦੇ ਡਰ ਕਰਕੇ ਰਾਜੇ ਦੀ ਸ਼ਰਨ ਵਿੱਚ ਚਲੇ ਜਾਏ, ਮਾਰੇ ਜੋ ਮੁਹੀਪਤ ਤੋਂ ਕਹੋ ਕਤ ਧਾਈ ਹੈ। ਜੇ ਰਾਜਾ ਹੀ ਮਾਰਨ 'ਤੇ ਉਤਾਰੂ ਹੋ ਜਾਏ ਫਿਰ ਜਾਣਾ ਕਿੱਥੇ ਹੈ। ਉਹ ਕਹਿੰਦਾ ਰਾਜਾ 'ਤੇ ਮੇਰਾ ਆਸਰਾ ਸੀ, ਇਹ ਮੇਰੀ ਖੁਦ ਬਲੀ ਲੈਣੀ ਚਾਹੁੰਦਾ, ਹੁਣ ਇੱਕੋ ਹੀ ਆਸਰਾ ਰਹਿ ਗਿਆ ਪਰਮਾਤਮਾ ਦੇ ਨਾਮ ਦਾ। ਉਹ ਮਿੱਟੀ ਦੀ ਢੇਰੀ ਬਣਾ ਕੇ ਉਸ ਨੂੰ ਮੱਥਾ ਟੇਕ ਰਿਹਾ ਵੀ ਤੂੰ ਹੀ ਮੇਰਾ ਆਸਰਾ। ਉਸ ਮਾਲਕ ਦਾ ਆਸਰਾ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਫਿਰ ਤੱਤੀ ਵਾਹ ਨਹੀਂ ਲੱਗਦੀ, ਤਾਤੀ ਵਾਹ ਨਾ ਲੱਗੀ, ਪਾਰ ਬ੍ਰਹਮ ਸਰਨ ਆਈ, ਚੌ ਗਿਰਦ ਹਮਾਰੇ ਰਾਮ ਕਾਰ, ਚਾਰ ਚ ਫੇਰੀ ਪਰਮਾਤਮਾ ਦੇ ਨਾਮ ਦੀ ਕਾਰ ਹੈ, ਉਹਦੇ ਅੰਦਰ ਕੋਈ ਆ ਹੀ ਨਹੀਂ ਸਕਦਾ। ਚੌ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਕਿਸੇ ਪ੍ਰਕਾਰ ਦਾ ਦੁੱਖ ਲੱਗਦਾ ਹੀ ਨਹੀਂ ਹੈ, ਕਿਉਂਕਿ ਨਾਮ ਦੀ ਕਾਰ ਵਿੱਚ ਆ ਗਿਆ ਨਾ ਸਿੱਖ, ਨਾਮ ਦੀ ਕਾਰ ਵਿੱਚ ਆ ਗਿਆ, ਆਪਣੇ ਆਪ ਨੂੰ ਨਾਮ ਦੇ ਨਾਲ ਜੋੜ ਲਿਆ। ਅਤੇ ਜੇ ਅਸੀਂ ਰਾਮ ਦੀ ਕਾਰ ਵਿੱਚੋਂ ਬਾਹਰ ਨਿਕਲ ਗਏ ਤਾਂ ਫਿਰ ਕੀ ਹਾਲਤ ਹੁੰਦੀ ਹੈ, ਖੈਸ ਪਾਸੇ ਨਹੀਂ ਜਾਣ। ਪਾਤਸ਼ਾਹ ਕਹਿੰਦੇ ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਮੇਰੇ ਵਾਸਤੇ ਪਰਮਾਤਮਾ ਦਾ ਨਾਮ ਆਸਰਾ ਹੈ, ਕਿਉਂਕਿ ਮੈਂ ਆਜਦ ਹਾਂ, ਮੈਂ ਨਿਮਾਣਾ ਨਿਤਾਣਾ ਹਾਂ, ਮੇਰਾ ਕੋਈ ਹੋਰ ਆਸਰਾ ਨਹੀਂ, ਇਸ ਕਰਕੇ ਪਰਮਾਤਮਾ ਦੇ ਨਾਮ ਦਾ ਆਸਰਾ ਹੈ।
ਖਾਟਨ ਕੋ ਹਰ ਹਰ ਰੋਜ਼ਗਾਰ,
ਇਹ ਗੁਰੂ ਦੇ ਪਿਆਰਿਆਂ ਵਾਸਤੇ, ਸੰਤ ਜਨਾਂ ਵਾਸਤੇ, ਭਗਤਾਂ ਵਾਸਤੇ ਇਹ ਨਿਮਾਣਾ ਉਹ ਹੈ ਜਿਹੜਾ ਮਨ ਕਰਕੇ ਮਾਣ ਤੋਂ ਰਹਿਤ ਹੈ। ਹੋਏ ਨਿਮਾਣਾ ਜਗ ਰਹੇ, ਹਉਮੈ ਹੰਕਾਰ ਤੋਂ ਰਹਿਤ ਹੋ ਜਾਏ, ਮਨ ਕਰਕੇ ਗਰੀਬ ਹੋਵੇ ਸਿੱਖ, ਮਨ ਕਰਕੇ ਨਿਮਾਣਾ ਹੋਵੇ, ਨਿਤਾਣਾ ਹੋਵੇ, ਅਤੇ ਉਹਦੇ ਵਾਸਤੇ ਸਾਹਿਬ ਕਹਿੰਦੇ ਨੇ ਖਾਟਣ ਕੋ ਹਰ ਹਰ ਰੋਜ਼ਗਾਰ। ਰੋਜ਼ਗਾਰ ਅਸੀਂ ਸਮਝਦੇ ਹਾਂ ਨਾ, ਰੋਜ਼ਗਾਰ ਕਰਨੀ, ਕਿਰਤ ਕਰਨੀ, ਕੰਮ ਕਰਨਾ, ਧੰਦਾ ਕਰਨਾ। ਅਸੀਂ ਸਾਰੇ ਲੋਕ ਸੰਸਾਰੀ ਧੰਦਿਆਂ ਵਿੱਚ ਫਸੇ ਹੋਏ ਹਾਂ, ਰੋਜ਼ਗਾਰ ਵਿੱਚ ਲੱਗੇ ਹੋਏ ਹਾਂ। ਅਤੇ ਇੱਕ ਕਵੀ ਨੇ ਬੜੇ ਪਿਆਰੇ ਬਚਨ ਕਹੇ ਨੇ, ਦਰ ਪੇ ਕਰਜ਼ਦਾਰ ਖਰੇ ਦੇ ਤੇਗਾਰ, ਬਿਨ ਰੋਜ਼ਗਾਰ ਨਿਤ ਗਾਰ ਖਾਈ ਅਤ ਹੈ। ਜਿਹਦੇ ਕੋਲ ਕੋਈ ਕੰਮ ਧੰਦਾ ਨਾ ਹੋਵੇ ਉਹਨੂੰ ਬਹੁਤ ਗੁਰਬਤ ਦੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਕਰਜ਼ਾ ਲੈਣ ਵਾਲੇ ਦਰਵਾਜ਼ੇ 'ਤੇ ਖਲੋਂਦੇ ਨੇ, ਔਰ ਜਿਹਨੇ ਕਰਜ਼ਾ ਲੈਣਾ ਹੋਵੇ ਤਾਂ ਦੇਣ ਵਾਲੇ ਦੀ ਨਿਰਾਦਰੀ ਕਰੇਗਾ ਨਾ ਆ ਕੇ। ਬਿਨਾਂ ਰੋਜ਼ਗਾਰ ਨਿਤ ਗਾਰ ਖਾਈ ਅਤ ਹੈ, ਬਿਨਾਂ ਕੰਮ ਧੰਦੇ ਤੋਂ ਰੋਜ਼ ਲੋਕਾਂ ਦੀਆਂ ਤਾਨੇ ਮਿਹਣੇ ਗਾਲਾਂ ਖਾਣੀਆਂ ਪੈਂਦੀਆਂ ਨੇ। ਸੰਸਾਰੀ ਲੋਕ ਸੰਸਾਰਿਕ ਰੋਜ਼ਗਾਰ ਕਰਦੇ ਨੇ, ਪਰ ਜਿਹੜੇ ਗੁਰੂ ਦੇ ਪਿਆਰੇ ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਬਿਉਹਾਰਾ, ਸੰਤਨ ਸਿਉਂ ਹਮਲਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਪ੍ਰਭੂ ਦੇ ਨਾਲ ਲੈਣ ਦੇਣ ਹੈ, परमेश्वर दे नाल वणजर सुभा पार है, इस करके उन्हां दे वास्ते ना खाटन कौ खट्टण वास्ते हर हर रोजगार। वाहिगुरू वाहिगुरू जपना, परमात्मा दा नाम जपना, अल्लाह जपना, गॉड जपना, राम रहीम जपना, पर गुरु के सिख ने केवल वाहिगुरु जपना। नाम सारे श्रेष्ठ ने, नाम सारे सुंदर ने, नाम सारे धनता दे योग ने, पर गुरु के सिख दे वास्ते केवल ते केवल वाहिगुरु। गुरमंत्र है जप होमे खोई, ये वाहिगुरु गुरमंत्र है जिदे नाल होमे हंकार नाश हो जाता है। समा सीमित है। एक नौजवान उहदे कोले ना तीन चार उहदे हाथ विच बस्तर फड़े हुए सी, उहदे हाथ विच तीन चार चोले बस्तर फड़े हुए सी, ते उहदे किसे लिहाज वाले ने किसे सांझ वाले ने पुछिया भई ये छोटे छोटे कपड़े तू कादे वास्ते लई फिरदा, ये किहदे कपड़े ने, तेरी ते शादी नहीं होई, तेरे घर विच ते कोई बच्चा नहीं है, तैनू की जरूरत पई इन्हां कपड़ियां दी। वो कहिंदा कपड़े मेरे ने, ये मेरे कपड़े ने, इस करके मेरे पास ने। वो कहिंदा भलिया कोई चज दी गल कर, ये बिल्कुल छोटे छोटे कपड़े, तू नौजवान गभरू 25 साल का नौजवान, ये तेरे किवें हो सकते ने? वो कहिंदा नहीं मेरे ही ने, जे तैनू यकीन नहीं ना आउंदा ते मेरे माता जी नूं पुछ लै भी कपड़े मेरे ही ने, क्योंकि मेरी माँ ने सिला के मैनू दिते सी, मैनू पवाए सी, बड़े चा नाल मेरे गल विच पवाए मेरी माँ ने, ते बड़े सुंदर कपड़े ने, इस करके मेरे कोल ने। वो कहिंदा चलो मन लैने भी तेरी माता जी ते पुछ लैने जां नहीं पुछदे, पर जे तेरे ने ते इन्हां नूं पा के दिखा, तेरे जू ने, जे तेरे कपड़े ने ते इन्हां नूं पहन के दिखा। वो कहिंदा ओए भलिया ये कपड़े उदों दे ने जदों मैं 4 साल दा सी, हुण मैं 25 साल दा हो गया, हुण ये कपड़े मेरे काम नहीं आउंदे, है मेरे ही। सिखा वो समा होर सी, वो समा सी जिस समय गुरदेव पातशाह जी ने चरण धोए रै रास कर चरण अमृत सिखा पिलाया, चरण धो के रै रास अरदास जोदड़ी करके चरणामृत दे के सिख बनाए जाते सन। वो समा सी सतयुग का जदों सत नाल जुड़ते सी, समा सी त्रेते का जग करते सी, द्वापर का समा सी उदों वो दान पूजा करते सी, पर हुण जिहड़ा समा है ना इहना दान का दा, ना पूजा का ना किसी होर का, हुण समा नाम जपण का। कल मैं कीरत हर नामा, ये सारे जुगां जुगां दे धर्म है तो अपने ही सी, पर हुण गुरदेव पातशाह ने सानू खंडे बाटे दे अमृत की दात बख्शिश कर दिती। सिखा हुण कर्म कांड त्याग दे, हुण पैरी पमना जग वरताया छड़ दे, हुण कर्म कांडा नूं त्याग दे, ओए भलिया जंडियां पिपलां मत्थे टेकणा छड़ दे, जुड़ जा गुरु ग्रंथ साहिब दे नाल, शकल है पंजां प्यारियां तो अमृत की दात प्राप्त कर लै। अमृत की दात प्राप्त करेगा ना ते पिता गुरु गोबिंद सिंह साहिब तैनू अपना इष्ट कहण वास्ते भी तैयार ने। इस करके हुण समय पंजां प्यारियां दे पासों अमृत की दात प्राप्त करन दा, हुण समा मड़ियां मसाणियां ते झुकण दा नहीं, हुण समा डेरियां ते जाण दा नहीं, हुण शरीरां नूं मत्था टेकण दा नहीं, हुण समा धन श्री गुरु ग्रंथ साहिब नाल जुड़न दा। शब्द गुरु सुरत धुन चेला, हुण ते शब्द गुरु है साडा, कोई शरीर गुरु नहीं है, हुण असीं केवल ते केवल श्री गुरु ग्रंथ साहिब नाल जुड़ना है। ये ठीक है मान सत्कार सारियां दा करो, ਪਰ ਗੁਰੂ ਭਾਵਨਾ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਰੱਖਣੀ ਆ। ਇਸ ਕਰਕੇ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਸਤ ਸੰਗੀ, ਜਿਵੇਂ ਆਪ ਜੀ ਬੈਠੇ ਹੋ, ਗੁਰੂ ਦੇ ਪਿਆਰੇ, ਗੁਰੂ ਦੇ ਨਿਮਾਣੇ ਸੇਵਕ, ਗੁਰੂ ਦੇ ਪਿਆਰੇ ਸੰਤ ਜਾਨ, ਉਹਨਾਂ ਦੇ ਵਾਸਤੇ ਰੋਜ਼ਗਾਰ ਕਿਹੜਾ ਹੈ? ਆਓ ਆਪਾਂ ਵੀ ਇਸ ਰੋਜ਼ਗਾਰ ਦੇ ਨਾਲ ਥੋੜ੍ਹਾ ਜਿਹਾ ਜੁੜ ਲਈਏ, ਕੋਈ ਰਸਨਾ ਖਾਲੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ। ਹੁਣ ਵਾਹਿਗੁਰੂ ਜਪਣ ਦਾ ਸਮਾਂ, ਹੁਣ ਪਰਮਾਤਮਾ ਦਾ ਨਾਮ ਜਪਣ ਦਾ ਸਮਾਂ। ਸਿੱਖ ਨੂੰ ਵਾਹਿਗੁਰੂ ਵਾਹਿਗੁਰੂ ਜਪਣਾ, ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਹੈ। ਆਪ ਪੰਜਾਂ ਪਿਆਰਿਆਂ ਦੇ ਪਾਸੋਂ ਲਿਆ ਅਤੇ ਪੰਜਾਂ ਪਿਆਰਿਆਂ ਨੂੰ ਆਪ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਆਪ ਬੇਨਤੀ ਕੀਤੀ ਨਾ ਗੁਰਦੇਵ ਨੇ ਪੰਜਾਂ ਪਿਆਰਿਆਂ ਦੇ ਪਾਸੋਂ, ਸਾਨੂੰ ਵੀ ਬੇਨਤੀ ਕਰਕੇ ਅੰਮ੍ਰਿਤ ਦੀ ਦਾਤ ਲੈਣੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਸਾਨੂੰ ਆਣ ਕੇ ਕੰਪੈਲ ਕਰੇ ਵੀ ਅੰਮ੍ਰਿਤ ਛਕੋ ਫਿਰ ਛਕਾਂਗੇ, ਨਹੀਂ। ਆਪ ਬੇਨਤੀ ਕਰੀਏ ਤਖ਼ਤ ਸਾਹਿਬਾਨਾਂ 'ਤੇ ਜਾ ਕੇ, ਬੁੱਧਵਾਰ ਅਤੇ ਐਤਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ, ਅਨੰਦਪੁਰ ਸਾਹਿਬ ਕੇਸਗੜ੍ਹ ਹੁੰਦਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਹੁੰਦਾ, ਹਜ਼ੂਰ ਸਾਹਿਬ ਹੁੰਦਾ, ਹਰਿਮੰਦਰ ਪਟਨਾ ਸਾਹਿਬ ਹੁੰਦਾ। ਅੰਮ੍ਰਿਤ ਬੇਅੰਤ ਸੰਗਤਾਂ ਛਕਾਉਂਦੀਆਂ, ਦਮਦਮੀ ਟਕਸਾਲ ਅੰਮ੍ਰਿਤ ਛਕਾਉਂਦੀ ਹੈ। ਜਿੱਥੋਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇ ਲੈ ਲੈਣੀ ਚਾਹੀਦੀ ਹੈ। ਅੰਮ੍ਰਿਤ ਗੁਰੂ ਕਾ ਹੈ, ਇਹ ਨਾ ਕਿਸੇ ਦਮਦਮੀ ਟਕਸਾਲ ਦਾ ਹੈ, ਨਾ ਅਕਾਲੀਆਂ ਦਾ ਹੈ, ਨਾ ਕਿਸੇ ਹੋਰ ਦਾ ਹੈ, ਇਹ ਗੁਰੂ ਦਾ ਅੰਮ੍ਰਿਤ ਹੈ। ਇਸ ਭੁਲੇਖੇ ਵਿੱਚ ਨਹੀਂ ਪੈਣਾ ਕਿਸੇ ਨੇ। ਗੁਰੂ ਬਖਸ਼ਿਸ਼ ਕਰੇ, ਸਾਹਿਬ ਕਹਿੰਦੇ ਨੇ ਕਿ ਉਹਨਾਂ ਦੇ ਵਾਸਤੇ ਵਾਹਿਗੁਰੂ ਵਾਹਿਗੁਰੂ ਜਪਣਾ ਹੀ ਰੋਜ਼ਗਾਰ ਹੈ।
ਸੰਚਨ ਕੋ ਹਰ ਏਕੋ ਨਾਮ,
ਕੇਵਲ ਅਤੇ ਕੇਵਲ ਹਰੀ ਪਰਮਾਤਮਾ ਦਾ ਨਾਮ ਹੀ ਉਹਨਾਂ ਵਾਸਤੇ ਇਕੱਤਰ ਕਰਨਾ ਹੈ। ਜੇ ਕੋਲ ਪਦਾਰਥ ਇਕੱਤਰ ਹੋਣ ਨਾ, ਜਮ੍ਹਾਂ ਕੀਤੇ ਹੋਣ, ਅਤੇ ਜਦੋਂ ਮਰਜ਼ੀ ਵਰਤ ਲਈਏ। ਰਾਜਾ ਜਨਕ ਤੁਰਿਆ ਜਾ ਰਿਹਾ ਸੀ ਅਤੇ ਦੇਖਿਆ ਕਿ ਨਰਕਾਂ ਦੇ ਜੀ ਵਿਲ ਲਾਵਨ ਜੀ ਨਰਕ ਨਿਵਾਸੀ, ਅਤੇ ਧਰਮਰਾਜ ਨੂੰ ਕਿਹਾ ਵੀ ਇਹਨਾਂ ਦੀ ਬੰਦ ਖਲਾਸੀ ਕਰ ਦੇ। ਉਹ ਕਹਿੰਦਾ ਵੀ ਮੇਰੇ ਤਾਂ ਅੱਜ ਵੱਸ ਵਿੱਚ ਨਹੀਂ। ਅਤੇ ਰਾਜੇ ਜਨਕ ਨੇ ਜਿਹੜਾ ਆਪਣਾ ਖਜ਼ਾਨਾ ਇਕੱਠਾ ਕੀਤਾ ਹੋਇਆ ਸੀ ਨਾ, ਉਹਦੇ ਵਿੱਚੋਂ ਗਹਿਣੇ ਧਰਿਓ ਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨ ਪੁੱਜਣੀ, ਠਾਕਰ ਨਾਉ ਅਤੁੱਲ ਨਾ ਤੁਲਾਸੀ। ਨਰਕੋਂ ਛੁੱਟੇ ਜੀ ਜੰਤ, ਨਰਕਾਂ ਵਿੱਚੋਂ ਸਾਰੇ ਛੁਡਾ ਦਿੱਤੇ ਕੇਵਲ ਇੱਕ ਸਿਮਰਨ ਦੇ ਕਰਕੇ, ਇੱਕ ਛਿਣ ਮਾਤਰ ਦੇ ਸਿਮਰਨ ਕਰਕੇ। ਇੱਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ, ਅਨੇਕਾਂ ਐਸੇ ਬਚਨ ਨੇ ਵਿਦਵਾਨਾਂ ਦੇ। ਇਸ ਲਈ ਪਰਮਾਤਮਾ ਦਾ ਨਾਮ ਇਕੱਤਰ ਕਰਨਾ। ਅਸੀਂ ਤਾਂ ਜਿਹੜੇ ਸਾਡੀ ਰੋਜ਼ ਦੀ ਡਿਊਟੀ ਹੈ ਨਾ ਰੋਜ਼ਗਾਰ ਦੀ, ਨਿਤਨੇਮ ਕਰਨ ਦੀ, ਉਹ ਵੀ ਕਈ ਵਾਰੀ ਤਿਆਗ ਦਿੰਦੇ ਹਾਂ। ਨਹੀਂ ਭਾਈ, ਖਜ਼ਾਨਾ ਇਕੱਠਾ ਕਰਕੇ ਰੱਖੀਏ। ਖਜ਼ਾਨਾ ਇਕੱਠਾ ਹੋਵੇ ਨਾ ਕੋਲ, ਜਦੋਂ ਮਰਜ਼ੀ ਵਰਤ ਲਈਦਾ। ਇਸ ਲਈ ਯਤਨ ਕਰਿਆ ਕਰੋ, ਨਿਤਨੇਮ ਤੋਂ ਵੱਧ ਵੀ ਬਾਣੀ ਪੜਿਆ ਕਰੋ। ਰਹਿਤ ਆਪਣੇ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਨੇ ਸਹਿਜ ਪਾਠ ਕਰਨਾ, ਆਪ ਕਰਨਾ ਸਿੱਖ ਨੇ ਸਹਿਜ ਪਾਠ। ਨਿਤਨੇਮ ਕਰਨ ਤੋਂ ਬਿਨਾਂ ਸਹਿਜ ਪਾਠ ਵੀ ਕਰਨਾ ਸਿੱਖ ਨੇ। ਇਸ ਲਈ ਗੁਰੂ ਬਖਸ਼ਿਸ਼ ਕਰ ਰਹੇ ਨੇ,
ਹਲਤ ਪਲਤ ਤਾਕੈ ਆਵੈ ਕਾਮ।
ਉਹ ਇਕੱਤਰ ਕੀਤਾ ਹੋਇਆ ਨਾਮ ਲੋਕ ਤੇ ਪਰਲੋਕ ਵਿੱਚ ਕੰਮ ਆਵੇਗਾ।
ਨਾਮ ਰਤੇ ਪ੍ਰਭ ਰੰਗ ਅਪਾਰ।
ਇਸ ਲਈ ਜਿਹੜੇ ਤੇਰੇ ਪਿਆਰੇ ਨੇ ਨਾ, ਤੇਰੇ ਸੰਤ ਜਨ ਨੇ, तेरे सत संगी ने, तेरे अजीज ने, तेरे निमाणे ने, वो केवल ते केवल परमात्मा दे नाम दे विच रंगे होए ने, परमेश्वर दे नाम दे विच रते होए ने।
साध गावै गुण एक निरंकार।
इसलिए साध जिन्ना ने जीवन नू साध्या होया, साध नाम निर्मल तांके कर्म, जिन्ना दे कर्म निर्मल ने उन्हां नू साध किया गया, उन्हां नू संत किया गया, जेड़े प्र अपार परमात्मा दे नाम दे रंग विच रंगे होए ने। किवें रंगे गए भईओ? क्योंकि ओ केवल ते केवल गुण एक निरंकार, एक निरंकार परमात्मा दे गुण गायन करदे ने। जेड़ा प्रभु गुणा दा मुजस्मा है, गुणा दा सोमा है, उस प्रभु दे गुणा नू गायन करदे गाउंदे हन।
राहो साध की शोभा आत्म सकीनी।
भाई साध की शोभा, सतगुरु की शोभा जेड़ी है ना, ये बहुत महान है। ते मस्कीनी जेड़े प्रभु दे प्यारे ने, परमेश्वर दे रजा विच रहन वाले ने, आजद ने, ओ केवल ते केवल परमात्मा दी शोभा ही करदे हन।
संत वडाई हर जस चीनी।
उन्हां गुरु दे प्यारियां संतां दी की वडियाई है? हर जस चीनी, उन्हां ने हरी दे जस नू चीनी जान लिया, परमात्मा दे नाम नू जप के जानिया है।
आनंद संतन का भगत गोविंद।
जो प्रभु दे प्यारे संत जन ने, सत संगी ने न, उन्हां दे वास्ते आनंद केड़ा है? असी परिवारक आनंद समझते हाँ, परिवार पदार्थां दा आनंद समझते हाँ, रंग तमाशियां दा आनंद समझते हाँ, पर उन्हां वास्ते केवल ते केवल गोविंद, जो गो पृथ्वी पालक इंद्री पालक परमेश्वर है, उस परमेश्वर की भगती करनी ही उन्हां दे वास्ते आनंद है।
सूक संतन का बिनसे चिंद।
संतां दे वास्ते केड़ा सुख है? उन्हां दी जिहड़ी बिनसी चिंद, जिहड़ी चिंता खत्म हो गई ना, चिंता नाश हो गई, चिंता नाश होना ही उन्हां दे वास्ते सुख है। ते जिहड़ा जीव चिंता विच ग्रसिया होया ना, उहदे भावें किन्ने सुख साधन ने, धन पदार्थ है, परिवार है, धीआं पुत्तर ने, वह कदे सुखी नहीं हो सकता, वह कदे आनंदित नहीं हो सकता, क्योंकि चिंता एक ऐसा रोग है जिहड़ा अमीर गरीब हर एक नूं चंबड़िया होया, पर संतां दे पास नहीं आउंदा चिंता। चिंत अचिंता सगली गई, वह सारी चली गई उन्हां दी, क्योंकि ये परमात्मा दे नाम नू जपदे हन।
जह साध संतन होवह एकत्र।
जिथे भी साध संत एकत्र होंदे ने, मिल बैठते ने, जिमें आप गुरु की संगत, गुरु के धियां पुत्र बैठे हो ना मिल के, इवें जदों संत जन गुरु दे प्यारे मिल के बैठते एकत्र होंदे ने।
तह हर जस गावै है नाद कवत।
एकत्र बैठ के करदे की ने? हर जस गावै, हरी परमात्मा दे जस नू गाइंद गायन करदे ने। नाद कवित, नाद साज वजा के, नाद आवाज़ दे नाल प्रभु दे जस दियां ही कविता गाउंदे ने।
साध सभा मह आनंद विश्राम।
इसलिए गुरु प्यारियां दी सभा दे विच आनंद है, उत्थे चिंता आ ही नहीं सकदी, विश्राम टिकाओ प्राप्त हो जाता, एकाग्रता मिलती है।
उन संग सो पाई जिस मस्तक क्राम।
पर उन्हां गुरु प्यारियां दी संगत ओही पाउंदा है जिदे मस्तक दे बड़े भाग होण। बड़े भाग करके सत संगत दी प्राप्ति हुंदी है। बड़े भाग साध संग पाई, ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦੀ ਹੈ।
ਦੁਇ ਕਰ ਜੋੜ ਕਰੀ ਅਰਦਾਸ।
ਇਸ ਲਈ ਸਾਹਿਬ ਕਹਿੰਦੇ ਭਾਈ ਦੋਇ ਕਰ ਜੋੜ ਕਰੀ ਅਰਦਾਸ, ਬਹੁਤ ਸੁੰਦਰ ਪਾਠ ਕੀਤਾ, ਕਰੀ ਦੋਨੇ ਹੱਥ ਜੋੜ ਕੇ ਅਰਦਾਸ ਕਰੀ ਗੁਰੂ ਦੇ ਚਰਨਾਂ ਵਿੱਚ, ਦੋਨੇ ਹੱਥ ਜੋੜ ਕੇ ਗੁਰੂ ਦੇ ਪਿਆਸ ਅਰਦਾਸ ਕਰਦੇ ਨੇ।
ਚਰਨ ਪਖਾਰ ਕਹਾਂ ਗੁਣ ਤਾਸ।
ਜਿਹੜੇ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਨੇ ਨਾ, ਉਹਨਾਂ ਦੇ ਚਰਨ ਪਖਾਰ ਕੇ ਧੋ ਕੇ ਕਹਾਂ ਗੁਣ ਤਾਸ, ਉਸ ਮਾਲਕ ਦੇ ਗੁਣਾਂ, ਜੋ ਤਾਸ ਖਜ਼ਾਨਾ ਹੈ ਗੁਣਾਂ ਦਾ, ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕਰਾਂ ਉਹਨਾਂ ਸੰਤਾਂ ਦੀ ਸੰਗਤ ਕਰਕੇ।
ਰੱਬ ਦਇਆਲ ਕਿਰਪਾਲ ਹਜੂਰ।
ਕਿਉਂਕਿ ਉਹ ਪ੍ਰਭੂ ਦਇਆਲੂ ਹੈ, ਕਿਰਪਾਲੂ ਹੈ, ਹਰ ਜਗ੍ਹਾ ਤੇ ਹਾਜ਼ਰਾ ਹਜ਼ੂਰ ਹੈ।
ਨਾਨਕ ਜੀਵੈ ਸੰਤਾਂ ਧੂਰ।
ਸਾਹਿਬ ਕਹਿੰਦੇ ਨਾਨਕ ਜੀਵੈ ਸੰਤਾਂ ਧੂਰ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਗੁਰੂ ਨਾਨਕ ਕਹਿੰਦਾ ਹੈ, ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਜਿਉਂਦਾ ਹਾਂ। ਧੂੜੀ ਮੱਜਣ ਸਾਧਖੇ ਸਾਈ ਥੀਏ ਕਿਰਪਾਲ। ਇਹ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਉਦੋਂ ਮਿਲਦੀ ਹੈ ਜਦੋਂ ਗੁਰੂ ਕਿਰਪਾਲੂ ਬਖਸ਼ਿਸ਼ ਦੇ ਘਰ ਵਿੱਚ ਆ ਜਾਏ, ਰਹਿਮਤ ਦੇ ਘਰ ਵਿੱਚ ਆ ਜਾਏ।
ਰੱਬ ਦਇਆਲ ਕਿਰਪਾਲ ਹਜੂਰ। ਨਾਨਕ ਜੀਵੈ ਸੰਤਾਂ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ